ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ, ਕੋਈ ਬਹੁਤ ਔਖਾ ਨਹੀਂ। ਚਿਹਰੇ ਦੇ ਉੱਤੇ ਇੱਕ ਖੁਸ਼ੀ ਲੈ ਕੇ ਆਓ, ਮੁਸਕਰਾਹਟ ਲੈ ਕੇ ਆਓ, ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ, ਯਾਨੀ ਕਿ ਅੱਜ ਦਾ ਦਿਨ। ਅਤੇ ਇਹਦੇ ਉੱਤੇ ਜਦੋਂ ਆਪਾਂ ਮੁਸਕਰਾ ਦਿਆਂਗੇ ਤਾਂ ਦੇਣ ਵਾਲਾ ਖੁਸ਼ ਹੋਊਗਾ। ਬਿਲਕੁਲ ਇਸੇ ਤਰ੍ਹਾਂ ਇਹ ਮੁਸਕਰਾਹਟ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਗਿਆਨ ਸਿੰਘ ਹੁਰੀ ਲੰਮੇ ਸਮੇਂ ਬਾਅਦ ਪ੍ਰਦੇਸਾਂ ਤੋਂ ਪਰਤੇ ਨੇ। ਸਕੂਲ ਦੇ ਵਿੱਚ ਪੜ੍ਹਾਉਂਦਿਆਂ ਬੜੇ ਖੱਟੇ ਮਿੱਠੇ ਤਜਰਬੇ ਲੈ ਕੇ ਲੰਮਾ ਸਮਾਂ ਪਹਿਲਾਂ ਅਮਰੀਕਾ ਚਲੇ ਗਏ, ਹੁਣ ਆਏ ਨੇ ਪੁੱਤ ਦਾ ਵਿਆਹ ਕਰਨ ਦੇ ਲਈ। ਅੰਮ੍ਰਿਤਸਰ ਦੇ ਹਾਲ ਗੇਟ ਦੇ ਵਿੱਚ ਖਰੀਦੋ ਫਰੋਖਤ ਕਰਦਿਆਂ ਇੱਕ ਦੁਕਾਨ ਦੇ ਵਿੱਚੋਂ ਬਾਹਰ ਨਿਕਲੇ ਅਤੇ ਆਦਤਨ ਵਹੁਟੀ ਸਮਝਾਉਣ ਲੱਗ ਪਈ, ਨਾ ਕੀ ਲੋੜ ਪਈ ਸੀ, ਜੋ ਪਿਓ ਪੁੱਤ ਆਪਸ ਦੇ ਵਿੱਚ ਲੱਗੇ ਸੀ ਅਤੇ ਤੁਹਾਨੂੰ ਕੀ ਲੋੜ ਸੀ ਬੋਲਣ ਦੀ। ਮਾਸਟਰ ਜੀ ਕੋਲ ਰਿਹਾ ਨਹੀਂ ਗਿਆ, ਮੇਰੇ ਸਾਹਮਣੇ ਕੋਈ ਆਪਣੇ ਪਿਓ ਦੇ ਨਾਲ ਉੱਚਾ ਨੀਵਾਂ ਬੋਲੇ ਨਾ, ਕੋਈ ਬੱਚਾ ਬਦਤਮੀਜ਼ੀ ਕਰੇ ਅਤੇ ਮੈਂ ਚੁੱਪ ਨਹੀਂ ਰਹਿ ਸਕਦਾ, ਤੈਨੂੰ ਪਤਾ ਮੇਰੇ ਸੁਭਾਅ ਦਾ। ਤੂੰ ਕਹਿੰਦੀ ਹੈ ਸਾਨੂੰ ਉਹ ਕਿਹੜਾ ਜਾਣਦੇ ਸੀ, ਕਿਉਂ ਸਾਡਾ ਇਹ ਸ਼ਹਿਰ ਨਹੀਂ, ਇਹ ਸਾਡੇ ਲੋਕ ਨਹੀਂ। ਜੇ ਸਾਰੇ ਇੱਦਾਂ ਹੀ ਸਮਝਣ ਲੱਗ ਪੈਣ ਤਾਂ ਫਿਰ ਅੱਜ ਕੱਲ੍ਹ ਦੀ ਨੌਜਵਾਨੀ ਨੂੰ ਦੱਸਣ ਪੁੱਛਣ ਵਾਲਾ ਕਿਹੜਾ, ਮੈਂ ਤਾਂ ਬਸ ਇੱਦਾਂ ਦਾ ਹੀ ਹਾਂ। ਨਾ ਤਾਂ ਤੁਸੀਂ ਅੱਗੇ ਥੋੜ੍ਹਿਆਂ ਨਾ ਵਿਗਾੜੀ ਹੈ, ਬਸ ਇੱਦਾਂ ਦੀ ਨੋਕ ਝੋਕ 'ਤੇ ਚੱਲਦਿਆਂ ਵਿੱਚੋਂ ਬੱਚਿਆਂ ਨੇ ਟੋਕਿਆ, ਪਾਪਾ ਅਸੀਂ ਬਾਜ਼ਾਰ ਦੇ ਵਿੱਚ ਹਾਂ, ਹਲੇ ਬਹੁਤ ਕੁਛ ਲੈਣ ਵਾਲਾ, ਬੜੀ ਖਰੀਦੋ ਫਰੋਖਤ ਕਰਨ ਵਾਲੀ ਆ, ਇਹ ਲੜਾਈਆਂ ਆਪਾਂ ਘਰ ਜਾ ਕੇ ਕਰ ਲਵਾਂਗੇ। ਬੱਚਿਆਂ ਨੇ ਥੋੜ੍ਹਾ ਜਿਹਾ ਮਾਹੌਲ ਸ਼ਾਂਤ ਕੀਤਾ ਅਤੇ ਵਿੱਚੋਂ ਇੱਕ ਨੇ ਸਲਾਹ ਦਿੱਤੀ ਆ, ਇਹਨਾਂ ਬਾਜ਼ਾਰਾਂ ਦੇ ਵਿੱਚ ਆ ਈ ਰਿਕਸ਼ੇ ਬੜਾ ਵਧੀਆ ਚੱਲਦੇ ਆ, ਤੁਰ ਕੇ ਜਾਵਾਂਗੇ ਤਾਂ ਬੜਾ ਸਮਾਂ ਖਰਾਬ ਹੋਣਾ, ਅੱਜ ਕੱਲ੍ਹ ਬੜਾ ਆਰਾਮ ਆ, ਇਹ ਬਾਜ਼ਾਰਾਂ ਦੇ ਅੰਦਰ ਤੱਕ ਵੀ ਲੈ ਜਾਂਦੇ। ਹਲੇ ਗੱਲਾਂ ਹੀ ਕਰ ਰਹੇ ਸੀ ਕਿ ਇੱਕ ਜਣੇ ਨੇ ਲਿਆ ਕੇ ਸਾਹਮਣੇ ਖਿਲਾਰ ਦਿੱਤਾ, ਬੜਾ ਭਲਾ ਜਿਹਾ ਦੇਖਣ ਵਾਲਾ ਮਰੀਅਲ ਜਿਹਾ ਇੱਕ ਨੌਜਵਾਨ, ਪੁੱਛਿਆ ਕਿੰਨੇ ਪੈਸੇ ਲਏਗਾ, ਕਹਿਣ ਲੱਗਾ ਜੀ ਜੋ ਚੱਲਦਾ ਉਹੀ ਲੈ ਲੈਣਾ, ਮੈਂ ਤੁਹਾਡੇ ਕੋਲ ਕੁਛ ਵੱਧ ਲੈਣ ਲੱਗਾ। ਵਹੁਟੀ ਲੱਗੀ ਨਾਪਤੋਲ ਕਰਨ, ਭਾਅ ਕਰਨ ਉਸ ਦੇ ਨਾਲ, ਅਤੇ ਮਾਸਟਰ ਜੀ ਨੇ ਰੋਕ ਦਿੱਤਾ, ਸ਼ਾਇਦ ਇਸ ਕਰਕੇ ਕਿਉਂਕਿ ਉਹਦੇ ਰਿਕਸ਼ੇ ਦੇ ਵਿੱਚ ਕੀਰਤਨ ਲੱਗਾ ਸੀ, ਉਹਨਾਂ ਨੂੰ ਲੱਗਾ ਬੰਦਾ ਰੱਬ ਵਾਲਾ। ਹੁਣ ਰਾਹ ਦੇ ਵਿੱਚ ਆਪਸ ਵਿੱਚ ਖੁਸਰ ਫੁਸਰ ਕਰ ਰਹੇ ਨੇ, ਵਹੁਟੀ ਨੂੰ ਇਤਰਾਜ਼ ਆ ਕਿ ਆਪਾਂ ਪੈਸੇ ਟੁੱਕ ਕੇ ਕਿਉਂ ਨਹੀਂ ਬੈਠੇ, ਤੁਹਾਨੂੰ ਨਹੀਂ ਪਤਾ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਰਹਿੰਦਿਆਂ, ਇੱਥੇ ਲੋਕਾਂ ਦੇ ਹਾਲਾਤ ਕੁਛ ਹੋਰ ਨੇ, ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਕਹਿਣ ਦਾ ਮਤਲਬ ਸੀ ਕਿ ਹੁਣ ਜਦੋਂ ਆਪਾਂ ਜਾ ਕੇ ਉਤਰੇ ਇਹਨੇ ਗੱਡ ਦੇ ਨਾਲ ਕੱਟੇ ਬੰਨਣੇ, ਸ਼ਾਇਦ ਉਹ ਖੁਸਰ ਪੁਸਰ ਨੌਜਵਾਨ ਨੇ ਸੁਣ ਲਈ। ਸ਼ੀਸ਼ੇ ਥਾਣੀ ਪਛਾਣ ਨੂੰ ਮਿੜ ਕੇ ਕਹਿਣ ਲੱਗਾ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਨਵੀਂ ਦਿਓਗੇ ਅਤੇ ਤਾਂ ਵੀ ਮੈਨੂੰ ਪ੍ਰਵਾਨ, ਇਹਨਾਂ ਕਹਿ ਕੇ ਮਨ ਜਿਹਾ ਭਰ ਲਿਆ। ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਸਾਡੀਆਂ ਗੱਲਾਂ ਇਹਨੂੰ ਚੰਗੀਆਂ ਨਹੀਂ ਲੱਗੀਆਂ, ਇਸ ਕਰਕੇ ਸ਼ਾਇਦ ਇਹ ਮਨ ਭਰੀ ਜਾਂਦਾ, ਸ਼ਾਇਦ ਬਹੁਤਾ ਲੰਮਾ ਸਮਾਂ ਨਹੀਂ ਸੀ। ਪਰ ਉਸ ਸਾਰੇ ਸਮੇਂ ਦੇ ਦਰਮਿਆਨ ਮਾਸਟਰ ਜੀ ਅੰਦਰੋਂ ਅੰਦਰੀ ਝੁਰਦੇ ਰਹੇ, ਇੱਦਾਂ ਨਹੀਂ ਸੀ ਕਹਿਣਾ ਚਾਹੀਦਾ, ਕਿਸੇ ਦਾ ਦਿਲ ਕਿਉਂ ਦਿਖਾਇਆ। ਕਹਿੰਦੇ ਨੇ ਉਮਰ ਜਿਹੜੀ ਮਰਜ਼ੀ ਹੋ ਜਾਵੇ ਨਿੱਕੀ ਮੋਟੀ ਨੋਕ ਝੋਕ ਦੋਵਾਂ ਜੀਆਂ ਦੇ ਵਿੱਚ ਚੱਲਦੀ ਰਹਿੰਦੀ ਹੈ, ਬਸ ਉਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਚੱਲਦੀ ਰਹਿੰਦੀ ਸੀ, ਲਗਭਗ ਬੱਚੇ ਵੀ ਆਦੀ ਨੇ, ਉਹ ਸਾਰਾ ਕੁਛ ਸੁਣਦੇ ਨੇ, ਇੰਜੋਏ ਕਰਦੇ ਨੇ, ਹਵਾ 'ਚ ਡਾਉਂਦੇ ਨੇ, ਅਤੇ ਫਿਰ ਬੜਾ ਸੋਹਣਾ ਸਾਰਾ ਪਰਿਵਾਰ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦਾ। ਇੰਨੇ ਨੂੰ ਹੁਣ ਆ ਗਈ ਆ ਉਹ ਦੁਕਾਨ ਜਿੱਥੇ ਉਤਰਨਾ ਹੈ। ਮਾਸਟਰ ਜੀ ਨੇ ਪੁੱਛਿਆ, ਨੌਜਵਾਨਾਂ ਕਿੰਨੇ ਪੈਸੇ ਬਈ, ਕਿੰਨੇ ਦਈਏ? ਫਿਰ ਉਤਰ ਕੇ ਪੈਰੀ ਹੱਥ ਲਾਇਆ ਆਸ਼ੀਰਵਾਦ ਦੇ ਲਈ। ਜੋ ਮਾਸਟਰ ਜੀ ਦਾ ਹੱਥ ਉੱਠਿਆ ਸੀ ਉਹਨੂੰ ਆਪਣੇ ਹੱਥ ਦੇ ਵਿੱਚ ਘੁੱਟਿਆ ਅਤੇ ਰੋਣ ਲੱਗ ਪਿਆ। ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਇਹਨੇ ਹਾਲੇ ਤੱਕ ਵੀ ਉਹਨਾਂ ਗੱਲਾਂ ਦਾ ਹੀ ਗੁੱਸਾ ਕਰਾ ਜਿਹੜੀਆਂ ਮੇਰੀ ਵਹੁਟੀ ਨੇ ਕੀਤੀਆਂ। ਇਕਦਮ ਵਹੁਟੀ ਵੱਲ ਨੂੰ ਧਿਆਨ ਘੁਮਾਇਆ, ਅਹਿਸਾਸ ਕਰਾਇਆ ਕਿ ਹਰ ਇੱਕ ਨੂੰ ਇੱਦਾਂ ਨਹੀਂ ਬੋਲੀਦਾ। ਪਰ ਉਹ ਨੌਜਵਾਨ ਚੁੱਪ ਹੋਣ ਦਾ ਨਾਂ ਨਹੀਂ ਸੀ ਲੈਂਦਾ। ਇੱਦਾਂ ਕਬੁਸਕੇ ਕਿ ਉਹਦੇ ਕੋਲ ਬੋਲਿਆ ਤੱਕ ਨਾ ਜਾਵੇ। ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਭਾਈ ਏਡੀ ਵੀ ਕੋਈ ਵੱਡੀ ਗੱਲ ਨਹੀਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਤੂੰ ਭਲਾ ਇਨਸਾਨ ਹੈ, ਮਾਫ਼ੀ ਚਾਹੁੰਦੇ ਹਾਂ ਤੇਰਾ ਦਿਲ ਦਿਖਾਇਆ। ਕਹਿਣ ਲੱਗਾ, ਮਾਸਟਰ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਲੱਗਦਾ, ਮੈਂ ਫਲਾਣਾ। ਤੁਹਾਨੂੰ ਸ਼ਾਇਦ ਯਾਦ ਨਹੀਂ, ਤੁਸੀਂ ਸਾਡੇ ਮੁਹੱਲੇ 'ਚ ਰਹਿੰਦੇ ਹੁੰਦੇ ਸੀ, ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ। ਇੱਕ ਦਿਨ ਤੁਸੀਂ ਸਾਡੇ ਘਰ ਲਾਮਾ ਲੈ ਕੇ ਆਏ, ਤੁਸੀਂ ਆ ਕੇ ਪਹਿਲੀ ਵਾਰ ਮੇਰੇ ਮਾਂ ਪਿਓ ਨੂੰ ਮੇਰੇ ਬਾਰੇ ਲਾਮਾ ਦਿੱਤਾ ਸੀ। ਤੁਸੀਂ ਉਹ ਪਹਿਲੇ ਇਨਸਾਨ ਸੋ ਜਿਨ੍ਹਾਂ ਨੇ ਮੇਰੇ ਮਾਂ ਪਿਓ ਤੱਕ ਗੱਲ ਪਹੁੰਚਾਈ ਸੀ। ਅਸਲ ਦੇ ਵਿੱਚ ਤੁਸੀਂ ਮੈਨੂੰ ਲੁੱਕ ਕੇ ਸਿਗਰਟ ਪੀਂਦਿਆਂ ਵੇਖ ਲਿਆ ਹੈ। ਮੇਰੇ ਮਾਂ ਪਿਓ ਨੇ ਇੱਕ ਨਹੀਂ ਸੁਣੀ। ਮੈਨੂੰ ਯਾਦ ਹੈ ਕਿਹੜੇ ਤਰੀਕੇ ਦੇ ਨਾਲ ਤੁਹਾਡੀ ਲਾਹ ਪਾਹ ਕੀਤੀ ਸੀ, ਕਿੱਦਾਂ ਤੁਹਾਨੂੰ ਘਰੋਂ ਕੱਢਿਆ। ਮੈਨੂੰ ਉਦੋਂ ਬੜਾ ਖੁਸ਼ੀ ਹੋਈ, ਬੜੀ ਤਸੱਲੀ ਹੋਈ ਕਿ ਮੇਰੇ ਮਾਂ ਪਿਓ ਮੇਰੇ ਹੱਕ ਦੇ ਵਿੱਚ ਖੜ੍ਹੇ ਨੇ। ਉਸ ਤੋਂ ਥੋੜ੍ਹਾ ਸਮਾਂ ਬਾਅਦ ਤੁਸੀਂ ਤਾਂ ਸ਼ਾਇਦ ਸਾਰਾ ਕੁਝ ਛੱਡ ਛਡਾ ਕੇ ਬਾਹਰ ਚਲੇ ਗਏ, ਪਰ ਉਹ ਤੁਹਾਨੂੰ ਕੱਢੀਆਂ ਗਾਲਾਂ ਦਾ ਖਮਿਆਜ਼ਾ ਮੈਂ ਪੂਰੇ 10 ਸਾਲ ਭੁਗਤਿਆ। ਜੋ ਸ਼ੁਰੂਆਤੀ ਸਮੇਂ ਦੇ ਵਿੱਚ ਮੇਰੇ ਮਾਂ ਪਿਓ ਮੈਨੂੰ ਕਿਤੇ ਡੱਕ ਲੈਂਦੇ ਤਾਂ ਸ਼ਾਇਦ ਮੇਰਾ ਇੰਨਾ ਨੁਕਸਾਨ ਨਾ ਹੁੰਦਾ। ਇਹਨਾਂ 10 ਸਾਲਾਂ ਦੇ ਵਿੱਚ ਗੱਲ ਸਿਗਰਟ ਤੱਕ ਨਹੀਂ ਰੁਕੀ। ਉਸ ਤੋਂ ਬਾਅਦ ਫਿਰ ਮੈਂ ਵੱਧ ਚੜ੍ਹ ਕੇ ਨਸ਼ੇ ਕੀਤੇ। ਮਾਂ ਪਿਓ ਦੀ ਇੱਦਾਂ ਲੱਗਾ ਜਿੱਦਾਂ ਸ਼ੈ ਹੁੰਦੀ ਹੈ, ਇੱਦਾਂ ਲੱਗਾ ਜਿੱਦਾਂ ਮਾਂ ਨੇ ਆਸ਼ੀਰਵਾਦ ਦੇ ਦਿੱਤਾ ਹੋਵੇ, ਜਾਂ ਕਰ ਨਸ਼ੇ ਮੈਂ ਖਲੋਤੀ ਹਾਂ, ਤੈਨੂੰ ਕੌਣ ਹੁੰਦਾ ਕੋਈ ਡੱਕਣ ਵਾਲਾ। ਗੱਲ ਕਦੀ ਕਿ 10 ਦੇ ਵਿੱਚੋਂ 8 ਕਿੱਲੇ ਮੈਂ ਨਸ਼ਿਆਂ 'ਚ ਉਜਾੜਤੇ ਨੇ, ਜਿਹੜੇ 2 ਬਚੇ ਨੇ ਉਹ ਵੀ ਗਹਿਣੇ ਪਏ ਆ। ਘਰ ਦੀ ਐਸੀ ਕੋਈ ਚੀਜ਼ ਨਹੀਂ ਮੈਂ ਛੱਡੀ ਜਿਹੜੀ ਵੇਚੀ ਨਾ ਹੋਵੇ। ਬਸ ਇੱਦਾਂ ਕਹਿ ਲਓ ਕਿ ਪਿਛਲੇ 2-4 ਸਾਲ ਹੀ ਹੋਏ ਆ ਸਾਰਾ ਕੁਛ ਗਵਾ ਕੇ ਮਾੜੀ ਜਿਹੀ ਅਕਲ ਆਈ, ਅਤੇ ਹੁਣ ਆ ਰਿਕਸ਼ਾ ਚਲਾ ਕੇ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ। ਸੱਚ ਜਾਣੋ ਤਾਂ ਮੈਂ ਜਦੋਂ ਵੀ ਵਿਹਲ ਮਿਲਦਾ ਰਿਕਸ਼ਾ ਦਰਬਾਰ ਸਾਹਿਬ ਵਾਲੇ ਪਾਸੇ ਲੈ ਜਾਂਦਾ, ਦੂਰੋਂ ਖਲੋ ਕੇ ਬੜੀ ਵਾਰੀ ਅਰਦਾਸਾਂ ਕੀਤੀਆਂ, ਤੁਸੀਂ ਕਿਤੇ ਮਿਲੋ ਤੁਹਾਡੇ ਕੋਲ ਮਾਫ਼ੀ ਮੰਗਾਂ। ਆਪਣੀ ਮਾਂ ਦੀ ਤਰਫੋਂ, ਆਪਣੇ ਪਿਓ ਦੀ ਤਰਫੋਂ ਤੁਹਾਡੇ ਕੋਲੋਂ ਮਾਫ਼ੀ ਮੰਗਾਂ। ਕਦੀ ਉਹਨਾਂ ਕਿਹਾ ਤੇ ਨਹੀਂ, ਪਰ ਸ਼ਾਇਦ ਮਨ ਹੀ ਮਨ ਤੁਹਾਡੇ ਕੋਲੋਂ ਜ਼ਰੂਰ ਮਾਫ਼ੀਆਂ ਮੰਗਦੇ ਤੁਰ ਗਏ ਹੋਣਗੇ। ਤੁਹਾਡੀ ਉਹਨਾਂ ਗੱਲ ਨਹੀਂ ਸੀ ਨਾ ਮੰਨੀ, ਇਸ ਕਰਕੇ ਸ਼ਾਇਦ ਮੈਂ ਉਹਨਾਂ ਨੂੰ ਬਹੁਤ ਸਤਾਇਆ। ਤੋ ਸਭ ਕੁਛ ਦੇ ਪਿੱਛੇ ਉਹ ਵੱਡੇ ਕਸੂਰਵਾਰ ਵੀ ਨੇ। ਜੋ ਅੱਜ ਉਹ ਜਿਉਂਦੇ ਹੁੰਦੇ ਤਾਂ ਜ਼ਰੂਰ ਤੁਹਾਡੇ ਕੋਲੋਂ ਮਾਫ਼ੀ ਮੰਗਦੇ। ਅੱਜ ਉਹਨਾਂ ਵੱਲੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਤੁਹਾਡੇ ਵਰਗੇ ਇਨਸਾਨ ਹਰ ਇੱਕ ਘਰ ਦੇ ਇਰਦ ਗਿਰਦ ਚਾਹੀਦੇ ਆ, ਅਤੇ ਤੁਹਾਡੇ ਵਰਗੇ ਇਨਸਾਨਾਂ ਦੀ ਗੱਲ ਹਰ ਇੱਕ ਮਾਂ ਪਿਓ ਨੂੰ ਸੁਣ ਲੈਣੀ ਚਾਹੀਦੀ ਹੈ। ਸ਼ਾਇਦ ਮੇਰੇ ਵਰਗੇ ਹੋਰ ਬੜੇ ਹੋਣ ਜਿਹੜੇ ਇੱਦਾਂ ਦੀਆਂ ਗਲਤੀਆਂ ਕਰਦੇ ਹੋਣ, ਅਤੇ ਤੁਹਾਡੇ ਵਰਗੇ ਹੋਰ ਬੜੇ ਇਨਸਾਨ ਹੋਣ ਜਿਹੜੇ ਹੁਣ ਕਿਸੇ ਨੂੰ ਵਰਜਨ ਤੋਂ ਝੱਕਦੇ ਹੋਣ, ਕਿਸੇ ਦੇ ਧੀ ਪੁੱਤ ਦੀ ਕੀਤੀ ਗਲਤੀ, ਕੀਤੀ ਬਦਤਮੀਜ਼ੀ, ਉਹਦੇ ਮਾਂ ਪਿਓ ਤੱਕ ਪਹੁੰਚਾਉਣੋਂ ਡਰਦੇ ਹੁਣ ਕਿ ਇੱਦਾਂ ਕੀਤਿਆਂ ਅਗਲਾ ਬੇਇੱਜ਼ਤੀ ਕਰ ਦਿੰਦਾ। ਇੰਨਾ ਕਹਿ ਕੇ ਫਿਰ ਦੁਬਾਰਾ ਪੈਰਾਂ 'ਤੇ ਚੁੱਕ ਪਿਆ, ਦੋਵੇਂ ਹੱਥ ਧੋਏ ਕਰਕੇ ਫਿਰ ਅਰਦਾਸ ਕਰਨ ਲੱਗਾ, ਧੰਨ ਗੁਰੂ ਰਾਮਦਾਸ ਤੂੰ ਮੇਰੀ ਸੁਣ ਲਈ, ਮੈਂ ਮਰਨ ਤੋਂ ਪਹਿਲਾਂ ਆਪਣੇ ਵੱਲੋਂ ਅਤੇ ਆਪਣੇ ਮਾਂ ਪਿਓ ਦੇ ਵੱਲੋਂ ਇਸ ਨੇਕ ਇਨਸਾਨ ਤੋਂ ਮਾਫ਼ੀ ਜ਼ਰੂਰ ਮੰਗਣਾ ਚਾਹੁੰਦਾ ਜੀ, ਤੂੰ ਬੜਾ ਬੇਅੰਤ ਹੈ, ਤੂੰ ਜਿਉਂਦੇ ਜੀ ਮੇਰੀ ਇਹ ਇੱਛਾ ਪੂਰੀ ਕੀਤੀ। ਇੰਨਾ ਕਹਿੰਦੇ ਫਿਰ ਦੁਬਾਰਾ ਤ੍ਰਿਪ ਤ੍ਰਿਪ ਅੱਖਾਂ 'ਚ ਅੱਥਰੂ ਵਗਣ ਲੱਗ ਪਏ ਅਤੇ ਮਾਸਟਰ ਜੀ ਬੜੇ ਫਖਰ ਦੇ ਨਾਲ ਘੁੰਮ ਕੇ ਆਪਣੀ ਵਹੁਟੀ ਵੱਲ ਵੇਖ ਰਹੇ ਸੀ, ਜਿਹਦੀਆਂ ਅੱਖਾਂ ਹੁਣ ਮਾਸਟਰ ਜੀ ਦੇ ਵੇਖਣ ਦੇ ਉੱਤੇ ਝੁੱਕ ਗਈਆਂ ਸੀ। ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਅਸੂਲ ਹੁੰਦੇ ਨੇ ਅਤੇ ਉਹਨਾਂ 'ਤੇ ਉਹਨੂੰ ਖੜ੍ਹੇ ਰਹਿਣਾ ਚਾਹੀਦਾ। ਅਤੇ ਦੂਸਰੇ ਪਾਸੇ ਜੇ ਕੋਈ ਭਲਾ ਪੁਰਸ਼ ਤੁਹਾਡੇ ਬੱਚੇ ਦੀ ਕੋਈ ਕਮੀ ਪੇਸ਼ੀ ਤੁਹਾਡੇ ਤੱਕ ਪਹੁੰਚਾਵੇ ਤਾਂ ਉਹਨੂੰ ਸੁਣ ਲੈਣਾ ਚਾਹੀਦਾ। ਅਕਸਰ ਹੀ ਆਪਾਂ ਵੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਦੇ ਧੀ ਪੁੱਤ ਦੀ ਬੁਰਾਈ ਤੁਸੀਂ ਜਾ ਕੇ ਉਹਦੇ ਘਰ ਦੱਸਦੇ ਹੋ, ਭੈੜ ਦੱਸਦੇ ਹੋ, ਤਾਂ ਉਹ ਤੁਹਾਡੇ ਨਾਲ ਬੋਲਚਾਲ ਹੀ ਛੱਡ ਜਾਂਦੇ ਆ। ਉਹ ਤੁਹਾਨੂੰ ਮਾੜਾ ਚੰਗਾ ਬੋਲਦੇ ਆ, ਸ਼ਾਇਦ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਹੁੰਦਾ ਕਿ ਉਹਦੇ ਪਿੱਛੇ ਮਕਸਦ ਤੁਹਾਡੇ ਬੱਚੇ ਦਾ ਚੰਗਾਪਨ ਹੈ। ਤੁਹਾਡੇ ਬੱਚੇ ਦੇ ਚੰਗੇ ਦੇ ਲਈ ਆ ਕੇ ਸ਼ਾਇਦ ਤੁਹਾਡੇ ਲਈ ਤੁਹਾਡੇ ਨਾਲ ਕੋਈ ਗੱਲ ਕਰਦਾ। ਆਪਾਂ ਵੀ ਕੋਸ਼ਿਸ਼ ਰੱਖੀਏ, ਆਪਣੇ ਅੰਦਰ ਮਾਦਾ ਰੱਖੀਏ ਕਿ ਆਪਣੇ ਧੀ ਪੁੱਤ ਦੀ ਗਲਤੀ ਸੁਣ ਲਿਆ ਕਰੀਏ। ਹੋ ਸਕਦਾ ਕੋਈ ਕਿਸੇ ਵੇਲੇ ਗਲਤ ਵੀ ਆ ਕੇ ਗੱਲ ਕਰਦਾ ਹੋਵੇ, ਪਰ ਉਹਦੇ ਉੱਤੇ ਛਾਣਬੀਣ ਕੀਤੀ ਜਾ ਸਕਦੀ ਹੈ। ਇਸ ਤਰੀਕੇ ਦੇ ਨਾਲ ਜੇ ਆਪਾਂ ਵਿਚਰਾਂਗੇ ਤਾਂ ਸੋਹਣਾ ਆਂਢ ਗਵਾਂਢ ਸਿਰਜਾਂਗੇ, ਸੋਹਣਾ ਸਮਾਜ ਸਿਰਜਾਂਗੇ। ਅੱਜ ਤੁਸੀਂ ਕਿਸੇ ਦੇ ਧੀ ਪੁੱਤ ਦੇ ਬਾਰੇ ਚਿੰਤਾ ਜਿਤਾਈ, ਕੱਲ੍ਹ ਨੂੰ ਤੁਹਾਡੇ ਧੀ ਪੁੱਤ ਦੇ ਬਾਰੇ ਕੋਈ ਚਿੰਤਾ ਜਿਤਾ ਲਊਗਾ। ਅੱਜ ਤੁਸੀਂ ਕਿਸੇ ਦੀ ਨਹੀਂ ਸੁਣੀ, ਕੱਲ੍ਹ ਨੂੰ ਤੁਹਾਡੀ ਕਿਸੇ ਨੇ ਨਹੀਂ ਸੁਣਨੀ। ਸਾਡੇ ਸਮਾਜ ਦੀ ਤਰਾਸਦੀ ਇਹ ਹੈ ਕਿ ਸਾਨੂੰ ਇੱਕ ਦੂਸਰੇ ਦਾ ਧੀ ਪੁੱਤ ਵਿਗੜਿਆ ਦੀਦਾ, ਆਪਣੀ ਪੀੜ੍ਹੀ ਥੱਲੇ 'ਤੇ ਕਦੀ ਆਪਾਂ ਸੋਟਾ ਮਾਰਦੇ ਨਹੀਂ। ਆਪਾਂ ਤਾਂ ਇਸ ਦੁਨੀਆ ਦੇ ਵਿੱਚ ਸ਼ਾਇਦ ਸਭ ਤੋਂ ਨੇਕ ਧੀਆਂ ਪੁੱਤ ਜੰਮੇ ਹੁੰਦੇ ਆ, ਆਪਣੀ ਪਰਵਰਿਸ਼ ਦੇ ਉੱਤੇ ਸਾਨੂੰ ਸਭ ਤੋਂ ਵਧੇਰੇ ਮਾਣ ਹੁੰਦਾ, ਪਰ ਬਹੁਤੀ ਵਾਰੀ ਇਹ ਸੱਚ ਨਹੀਂ। ਬੜੀਆਂ ਉਨਤਾਈਆਂ ਰਹਿ ਜਾਂਦੀਆਂ ਨੇ, ਹਰ ਇੱਕ ਮਾਂ ਪਿਓ ਤੋਂ ਰਹਿ ਜਾਂਦੀਆਂ ਨੇ। ਬੜੀ ਵਾਰੀ ਚੰਗੀ ਪਰਵਰਿਸ਼ ਦੇ ਬਾਵਜੂਦ ਵੀ ਧੀ ਪੁੱਤ ਭਟਕ ਜਾਂਦਾ, ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਕੋਈ ਗਲਤ ਬਹਿਣੀ ਖਲੋਣੀ ਮਿਲਣ ਦੇ ਉੱਤੇ, ਇੱਦਾਂ ਦਾ ਅਕਸਰ ਹੀ ਆਪਾਂ ਵੇਖ ਲੈਂਦੇ ਹਾਂ। ਸੋ ਆਓ ਅੱਜ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਸਿਰਫ ਆਪਣੇ ਆਪ ਨੂੰ ਜਾਂ ਸਕੂਲ ਨੂੰ ਜਾਂ ਅਧਿਆਪਕਾਂ ਨੂੰ ਹੀ ਸ਼ਾਮਿਲ ਨਹੀਂ ਰੱਖਾਂਗੇ। ਅਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਜਿੰਨੇ ਵੀ ਲੋਕ ਸਾਡੇ ਆਸ ਪਾਸ ਵਿਚਰਦੇ ਨੇ, ਉਹਨਾਂ ਸਾਰਿਆਂ ਨੂੰ ਆਪਾਂ ਇੰਨੀ ਕੁ ਸਪੇਸ ਦੇਵਾਂਗੇ ਕਿ ਉਹ ਸਾਡੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਹਿੱਸੇਦਾਰੀ ਪਾਉਣ। ਕੋਸ਼ਿਸ਼ ਕਰੀਏ ਆਪਣੇ ਅੰਦਰ ਇੰਨਾ ਕੁ ਮਾਦਾ ਰੱਖਣ ਦੀ ਕਿ ਆਪਣੇ ਬੱਚੇ ਦੀ ਜਿੱਥੇ ਚੰਗਿਆਈ ਸੁਣਦੇ ਹਾਂ ਉੱਥੇ ਉਹਦੀ ਬੁਰਾਈ ਸੁਣ ਕੇ ਉਹਦੇ ਉੱਤੇ ਵੀ ਆਪਾਂ ਪੁਣ ਛਾਣ ਕਰੀਏ, ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਨਾਗਰਿਕ ਬਣਾ ਸਕੀਏ, ਚੰਗੇ ਇਨਸਾਨ ਬਣਾ ਸਕੀਏ, ਸੋਹਣੀ ਪਰਵਰਿਸ਼ ਦੇ ਸਕੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।